ਤੇ ਕੇਵਲ ਇੱਕ ਗੁਰੂ ਕੇ ਪਿਆਰਿਓ ਬਾਹਰੋਂ ਸਰੂਪ ਵੱਖਰੇ ਦਿਸਦੇ ਨੇ, ਅੰਦਰ ਬਿਲਕੁਲ ਇੱਕੋ ਹੈ। ਇਹੀ ਕਾਰਨ ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਨੇ ਗੁਰਤਾ ਗੱਦੀ ਤਾਂ ਪਾ ਕੇ ਦਿੱਤੀ ਹਜ਼ੂਰ ਸਾਹਿਬ, ਪਰ ਸ਼ਬਦ ਗੁਰੂ ਨੂੰ ਪਹਿਲੇ ਦਿਨ ਤੋਂ ਕਿ ਜਗਤ ਦੇ ਸਨਮੁੱਖ ਸਤਿਗੁਰੂ ਜੀ ਰੱਖ ਕੇ ਸੰਗਤ ਨੂੰ ਸ਼ਬਦ ਨਾਲ ਜੋੜ ਰਹੇ ਨੇ। ਜਦੋਂ ਮੇਰੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਵਿਸਾਖੀ ਦੇ ਦਿਖਾੜੇ 'ਤੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕੀਤਾ ਹੈ, ਪੰਜਾਂ ਨੂੰ ਗਰੀਬ ਅਨੁਵਾਦ ਪਿਤਾ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਦੋਂ ਇੱਕ ਹੋਰ ਲੜੀ ਪ੍ਰਾਰੰਭ ਕੀਤੀ ਹੈ ਜਿਸ ਨੂੰ ਅਸੀਂ ਆਖਦੇ ਹਾਂ ਪੰਜਾਂ ਨੂੰ ਸਤਿਗੁਰਾਂ ਨੇ ਮਾਣ ਦੇਣਾ, ਪੰਚ ਨੂੰ ਸਤਿਗੁਰਾਂ ਨੇ ਗੁਰਤਾ ਦਿੱਤੀ ਦੇਣੀ। ਮੈਂ ਇੱਕ ਤਰਤੀਬ ਵਿੱਚ ਰੱਖ ਕੇ ਆਪ ਜੀ ਦੇ ਸਨਮੁੱਖ ਇਹ ਵਿਚਾਰ ਰੱਖਾਂਗਾ। ਸਾਧ ਸੰਗਤ, ਜਦੋਂ ਇਹ ਸੁਭਾਵਿਕ ਸੀ ਕਿ ਸਤਿਗੁਰਾਂ ਨੇ ਸ਼ਬਦ ਗੁਰੂ ਦੇ ਅੰਦਰ ਜੋਤ ਰੱਖਣੀ ਹੈ, ਅਨੰਦਪੁਰ ਸਾਹਿਬ ਤੋਂ ਹੀ ਇਹ ਹੁਕਮ ਸੁਣਾ ਦਿੱਤੇ ਗਏ ਕਾਨ ਜੇ ਹੋਰ ਪਿਛੋਕੜ ਵਿੱਚ ਜਾਓ ਤੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ ਗਈ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਪ੍ਰਕਾਸ਼ ਕੀਤਾ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਦੋਂ ਤੋਂ ਹੀ ਸਤਿਗੁਰੂ ਜੀ ਨੇ ਇਹ ਯਾਰਾ ਤੌਰ 'ਤੇ ਦੱਸ ਦਿੱਤਾ ਹੈ ਕਿ ਗੁਰੂ ਸ਼ਬਦ ਕੀ ਹੈ ਪਿਆਰਿਓ। ਪਰ ਜਦੋਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਹ ਆਮ ਕੀ ਸੰਗਤਾਂ ਵਿੱਚ ਵਿਚਾਰ ਚੱਲੇ ਅਤੇ ਸਮੁੱਚੀਆਂ ਸੰਗਤਾਂ ਵੱਲੋਂ ਭਾਵਨਾਵਾਂ ਨੂੰ ਲੈ ਕੇ ਪਿਆਰ ਕੇ ਭਾਈ ਨੰਦ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਚਰਨਾਂ ਜੋਤੜੀ ਕਰਦੇ, ਹਜ਼ੂਰ ਆਪ ਜੀ ਦਾ ਹੁਕਮ ਹੈ ਹੁਣ ਅਸੀਂ ਸਰੂਪ ਕੋਈ ਹੋਰ ਯਾਰਪਾ ਨਹੀਂ ਬਣਾਉਣਾ, ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਹੋਣਗੇ, ਕਿਰਪਾ ਕਰੋ। ਸੰਗਤ ਦੇ ਕੁਝ ਸਵਾਲ ਉਤਪੰਨ ਹੋ ਗਏ ਕਾਨ, ਇੱਕ ਤਾਂ ਇਹ ਦੱਸੋ ਸਤਿਗੁਰੂ ਜੀਓ ਤੁਹਾਡਾ ਰੂਪ ਕਿਹੜਾ ਹੈ, ਦੂਸਰਾ ਇਹ ਦੱਸੋ ਤੁਹਾਡੇ ਦੀਦਾਰ ਕਿੱਥੋਂ ਕਰਾਂਗੇ, ਤੀਸਰਾ ਇਹ ਕਿਰਪਾ ਕਰਕੇ ਦੱਸੋ ਜਿਵੇਂ ਅਸੀਂ ਹੁਣ ਦਰਸ਼ਨ ਕਰਦੇ ਰਹੇ ਹਾਂ, ਜਿਹੜਾ ਇਹਨਾਂ ਸਵਾਲਾਂ ਨੂੰ ਸਮਝਿਆ ਜੇ ਰਹਿਤਨਾਮਿਆਂ ਵਿੱਚ ਅੰਕਤ ਹੈ, ਗਰੀਬ ਅਨੁਵਾਦ ਪਿਤਾ ਜੀ ਜਿਵੇਂ ਹੁਣ ਦੀਦਾਰ ਕਰਦੇ ਹਾਂ, ਕਦੇ ਗੁਰੂ ਤੇਗ ਬਹਾਦਰ ਪਿਤਾ ਦੇ ਦੀਦਾਰ ਹੋਏ, ਕਦੇ ਸੰਗਤ ਨੂੰ ਗੁਰੂ ਅਮਰਦਾਸ ਪਿਤਾ, ਕਦੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ, ਕਦੇ ਧੰਨ ਗੁਰੂ ਨਾਨਕ ਸਾਹਿਬ ਦੇ ਅਤੇ ਕਦੇ ਆਪ ਜੀ ਦੇ। ਜਦੋਂ ਆਪ ਜੀ ਸਰੀਰ ਅਲੋਪ ਕਰ ਲਓਗੇ, ਇਹ ਦ੍ਰਿਸ਼ਟਮਾਨ ਤੋਂ ਪਰੇ ਹੋ ਜਾਓਗੇ, ਫਿਰ ਜਦੋਂ ਇਸੇ ਤਰ੍ਹਾਂ ਗੁਰੂ ਸਰੂਪ ਦੇ ਦਰਸ਼ਨ ਕਰਨੇ ਹੋਣਗੇ, ਉਹ ਅਸੀਂ ਕਿੱਥੋਂ ਕਰਾਂਗੇ। ਗਰੀਬ ਅਨੁਵਾਦ, ਜਿਵੇਂ ਹੁਣ ਤੁਹਾਡੀ ਰਚਨਾ ਤੋਂ ਬਚਨ ਸੁਣਦੇ ਹਾਂ, ਅਤੇ ਅਸੀਂ ਬਾਅਦ ਵਿੱਚ ਕਿਵੇਂ ਸਤਿਗੁਰੂ ਜੀ ਤੁਹਾਡੇ ਮੁੱਖ ਤੋਂ ਬਚਨ ਸੁਣ ਸਕਦੇ ਹਾਂ। ਅਤੇ ਗਰੀਬ ਅਨੁਵਾਦ ਪਿਤਾ ਨੇ ਇਕੱਲੇ ਇਕੱਲੇ ਸਵਾਲ ਦਾ ਜਵਾਬ ਦਿੱਤਾ ਹੈ। ਗਰੀਬ ਅਨੁਵਾਦ ਪਿਤਾ ਜੀ ਕਹਿਣ ਲੱਗੇ, ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿੱਤ ਲਾਏ। ਭਾਈ ਨੰਦ ਲਾਲ ਸਾਹਿਬ ਜੀਓ, ਮੇਰੇ ਤਿੰਨ ਰੂਪ ਹਨ, ਤਿੰਨਾਂ ਵਿੱਚ ਹੀ ਸਾਰਾ ਕੁਝ ਜਵਾਬ ਦੇਣਗੇ। ਕਹਿਣ ਲੱਗੇ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੁਖੇ ਸਮਝਾਏ। ਤਿੰਨ ਰੂਪ ਹਨ ਮੇਰੇ, ਨਿਰਗੁਣ ਰੂਪ ਹੈ, ਸਰਗੁਣ ਰੂਪ ਹੈ, ਗੁਰੂ ਸ਼ਬਦ ਰੂਪ ਹੈ। ਪਰ ਹੁਣ ਇਸ ਦਾ ਵਿਸਤਾਰ ਕਰਨ ਲੱਗੇ ਕਾਨ, ਜੋ ਸਤਿਗੁਰਾਂ ਨੇ ਬਚਨ ਕੀਤਾ, ਸਤਿਗੁਰੂ ਪ੍ਰਸੰਨ ਹੋਏ। ਕਹਿਣ ਲੱਗੇ, ਨੰਦ ਲਾਲ ਜੀਓ, ਇਹ ਇਕੱਲਾ ਤੁਹਾਡਾ ਸਵਾਲ ਨਹੀਂ, ਸਮੁੱਚੀ ਸਿੱਖ ਜਗਤ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਤੁਸੀਂ ਆਪਣੀ ਰਚਨਾ ਤੋਂ ਕਿਹਾ ਹੈ। ਸਿੱਖ ਸਤਿਗੁਰੂ ਜੀ ਨੂੰ ਬੇਨਤੀ ਕਰ ਸਵਾਲ ਪੁੱਛੇ, ਗੁਰੂ ਨਾਰਾਜ਼ ਨਹੀਂ ਹੁੰਦੇ। ਪਰ ਪਿਆਰਿਓ, ਜੇਕਰ ਕੋਈ ਤਰਕ ਰੱਖ ਕੇ ਸਤਿਗੁਰੂ ਕੋਲ ਪੁੱਛੇ, ਗੁਰੂ ਨਾਰਾਜ਼ ਨਹੀਂ ਹੋਏਗਾ, ਪਰ ਸਿੱਖ ਦਾ ਨੁਕਸਾਨ ਜ਼ਰੂਰ ਹੋਏਗਾ। ਦੂਸਰੀ ਗੱਲ, ਜਦੋਂ ਸਤਿਗੁਰੂ ਜੀ ਨੂੰ ਕੁਝ ਪੁੱਛਣਾ ਹੈ ਤਾਂ ਇਨਸਾਨ ਦੀ ਤਰ੍ਹਾਂ ਨਹੀਂ, ਅਤ ਨੀਵੇਂ ਹੋ ਕੇ ਸਤਿਗੁਰਾਂ ਨੂੰ ਬਿਨੈ ਕੀਤੀ ਜਾਂਦੀ ਹੈ। ਗਰੀਬ ਅਨੁਵਾਦ ਪਿਤਾ ਜੀ ਖੁਸ਼ ਹੋਏ, ਕਹਿਣ ਲੱਗੇ, ਸੁਣੋ, ਏਕ ਰੂਪ ਤੇ ਗੁਣ ਤੇ ਪਰੇ ਨੇਤ ਨੇਕ ਜੇ ਨਿਗਮ ਉਚਰੇ, ਘਟ ਘਟ ਵਿਆਪਕ ਅੰਤਰ ਜਾਮੀ। ਸਤਿਗੁਰੂ ਜੀ ਦੇ ਬਚਨਾਂ ਨੂੰ ਭਾਈ ਸਾਹਿਬ ਨੇ ਬਿਆਨ ਕੀਤਾ ਹੈ। ਕਹਿਣ ਲੱਗੇ, ਪਿਆਰਿਓ, ਇੱਕ ਰੂਪ ਕਹਿ ਸਾਡਾ ਨਿਰਗੁਣ ਜਿਹੜਾ ਕਿ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਜਿਹਦੇ ਜਿਹੜੀ ਸ਼ਕਤੀ ਪਿਆਰਿਓ ਪਿੱਛੇ ਹੋ ਕੇ ਸਾਰੀ ਸ੍ਰਿਸ਼ਟੀ ਚਲਾ ਰਹੀ ਹੈ। ਜਿਵੇਂ ਆਪਾਂ ਨਿਰਗੁਣ ਦਾ ਜਿਹਦੇ ਅੰਦਰ ਕੋਈ ਗੁਣ ਨਹੀਂ, ਕੋਈ ਗੁਣ ਦਾ ਮਤਲਬ ਨਹੀਂ ਵੀ ਆਹ ਜਿਹੜੇ ਦਿਸਦੇ ਗੁਣ ਨਹੀਂ, ਜਿਹਦੇ ਵਿੱਚ ਅਸੀਂ ਕੋਈ ਗੁਣ ਬਿਆਨ ਨਹੀਂ ਕਰ ਸਕਦੇ, ਨਿਰਗੁਣ ਸਾਡੀ ਸੋਚ ਸਮਝ ਬੁੱਧ ਤੋਂ ਪਰੇ ਦਾ ਮੰਡਲ ਜੋ ਚਲਾਰੀ ਸ਼ਕਤੀ। ਕਿਸੇ ਮਹਾਂਪੁਰਸ਼ ਨੇ ਬਹੁਤ ਪਿਆਰੀ ਦੀ ਵਿਆਖਿਆ ਕੀਤੀ, ਕਹਿਣ ਲੱਗੇ ਮੰਨ ਲਓ ਤੁਹਾਡੇ ਹੱਥ ਵਿੱਚ ਇੱਕ ਬੀਜ ਏ, ਧਿਆਨ ਕਰਨਾ ਬੀਜ ਏ, ਹੁਣ ਬੀਜ ਨੇ ਜਦੋਂ ਉੱਗਣਾ ਏ ਸਾਧ ਸੰਗਤ, ਬੀਜ ਤਾਂ ਦਿਸ ਰਿਹਾ ਇਹ ਸਰਗੁਣ ਏ, ਕਹਿ ਲਓਗੇ ਇਹ ਗੋਲ ਏ, ਇਹ ਚੌੜਾ ਬੀਜ ਏ, ਮੋਟਾ, ਇਹਦਾ ਭਾਰ ਕਿੰਨਾ ਏ, ਇਹ ਤੋਲੋਗੇ ਇਹ ਸਾਰੇ ਗੁਣ ਕਣ। ਪਰ ਜਿਹੜੀ ਚੀਜ਼ ਨੇ ਇਹਦੇ ਵਿੱਚੋਂ ਬ੍ਰਿਕਸ਼ ਬਣਨੇ ਕੱਲ੍ਹ ਨੂੰ ਉਹ ਦਿਸਦੇ ਨਹੀਂ, ਅਤੇ ਜੇ ਕੋਈ ਉਹਨੂੰ ਤੋੜ ਕੇ ਵੇਖਣਾ ਚਾਹੇ ਤਾਂ ਦਰਖਤ ਦੇ ਵਿੱਚੋਂ ਦਿਸਣਾ ਨਹੀਂ ਹੈ, ਉਸਨੂੰ ਜਿਤਨੇ ਮਰਜ਼ੀ ਟੁਕੜੇ ਕਰੋ ਪਿਆਰੋ ਉਹਦੇ ਵਿੱਚੋਂ ਦਰਖਤ ਦਿਸਦਾ ਨਹੀਂ। ਪਰ ਜੇ ਦਿਸਦਾ ਨਹੀਂ ਤਾਂ ਇਹ ਨਹੀਂ ਮਤਲਬ ਕਿ ਬੀਜ ਵਿੱਚ ਉਹ ਦਰਖਤ ਛਿਪਿਆ ਨਹੀਂ ਹੈ, ਉਹ ਇੱਕ ਤਰਤੀਬ ਕਿਸੇ ਸਮੇਂ 'ਤੇ ਜਾ ਕੇ ਪਿਆਰੋ ਉਹ ਜਾ ਕੇ ਪ੍ਰਗਟ ਹੋਏਗਾ। ਪਰ ਜਦੋਂ ਪ੍ਰਗਟ ਹੋ ਗਿਆ ਫਿਰ ਜਿਹੜੇ ਉਹਨੂੰ ਬਾਅਦ ਵਿੱਚ ਬੀਜ ਲੱਗਣਗੇ ਉਹਦੇ ਵਿੱਚ ਫਿਰ ਉਹ ਜਿਹੜੀ ਸ਼ਕਤੀ ਦਿਸਦੀ ਨਹੀਂ। ਪਰ ਹੈ ਕੋਈ ਉਹ ਕਹਿ ਨਿਰਗੁਣ ਰੂਪ, ਸਾਰੀ ਕਲਾ ਉਹਦੀ ਏ ਪਰ ਦਿਸਦੀ ਨਹੀਂ ਏ। ਸਾਹਿਬ ਕਹਿੰਦੇ ਉਹ ਘੱਟ ਘੱਟ ਵਿੱਚ ਵੱਸ ਰਿਹਾ ਪਰਮੇਸ਼ਰ, ਇੱਕ ਸਾਡਾ ਉਹ ਰੂਪ ਹੈ। ਦੂਸਰਾ ਬਚਨ ਜਿੱਥੇ ਆਪਾਂ ਨੂੰ 300 ਸਾਲ ਜੋ ਮਨਾ ਰਹੇ ਹਾਂ ਉਹ ਦੂਸਰਾ ਰੂਪ ਸਤਿਗੁਰੂ ਬਿਆਨ ਕਰਨ ਲੱਗੇ। ਹਜ਼ੂਰ ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਣੋ, ਦੂਸਰਾ 10 ਗੁਰੂ ਸਾਹਿਬਾਨ ਦਾ ਰੂਪ ਏ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪਣ ਅੰਗ ਮੇਰੋ ਕਰ ਮਾਨੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਸਾਡਾ ਅੰਗ ਸਮਝਿਆ ਜੇ। ਰੋਮ ਰੋਮ ਅਚਰ ਸੋ ਲਖੋ, ਬਾਤ ਯਥਾਰਥ ਤੁਮ ਸੋ ਕਹੋ। ਸਤਸੰਗੀਓ ਖਜੂਰ ਕਹਿੰਦੇ ਨੇ ਗਰੀਬ ਨਿਵਾਜ ਪਿਤਾ ਜੀ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਇੱਕ ਇੱਕ ਅੱਖਰ ਏ ਸਾਡਾ ਰੋਮ ਜਾਣੋ, 10 ਗੁਰੂ ਸਾਹਿਬਾਨਾਂ ਦੇ ਅੰਗ ਸਮਝਿਆ ਜੇ, ਧਿਆਨ ਕਰਿਆ ਜੇ। ਜਦੋਂ ਗਿਣਤੀ ਕਰੀ ਜਾਂਦੀ ਕੋਈ ਆਖਦਾ ਪੰਨੇ, ਕੋਈ ਆਖਦਾ ਗਿਣਤੀ ਵਿੱਚ ਅੰਕ ਕੱਕੇ ਨਾਲ, ਪਰ ਤੁਸੀਂ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਕਹਿੰਦੇ ਹੋ ਅੰਗ ਕਿੰਨੇ ਤੇ ਪਾਠ ਚੱਲਦਾ ਹੈ। ਅੰਗ ਜਿਵੇਂ ਸਰੀਰਾਂ ਦੇ ਅੰਗ ਕਹਿਣ, ਪਰ ਇਹ ਭਾਵਨਾਵਾਂ ਗੁਰੂ ਕੇ ਪਿਆਰੋ ਕਿਵੇਂ ਉਜਾਗਰ ਹੋਈਆਂ। ਗਰੀਬ ਨਿਵਾਜ ਪਿਤਾ ਦੇ ਦਰਬਾਰ ਵਿੱਚ ਇੱਕ ਦਿਨ ਜਦੋਂ ਸ਼ਿਕਾਇਤ ਕੀਤੀ ਕਿ ਗੁਰੂ ਦਾਤਾ ਅੱਜ ਬਾਣੀ ਪੜ੍ਹਦਿਆਂ ਨੂੰ ਚਪੇੜਾਂ ਪਈਆਂ ਨੇ, ਤੁਹਾਡਾ ਤਾਂ ਹੁਕਮ ਹੈ ਬਾਣੀ ਪੜ੍ਹਨ ਵਾਸਤੇ ਨੂੰ ਜਮਾਂ ਦੀ ਮਾਰ ਨਹੀਂ ਪੈਂਦੇ, ਅਸੀਂ ਤਾਂ ਬੰਦਿਆਂ ਦੀ ਮਾਰ ਤੋਂ ਨਹੀਂ ਬਚ ਸਕੇ ਅਤੇ ਜਮਾਂ ਦੀ ਮਾਰ ਤੋਂ ਕਿਵੇਂ ਬਾਣੀ ਬਚਾਏਗੀ। ਸਤਿਗੁਰ ਕਹਿੰਦੇ ਕਿੰਨੇ ਚਪੇੜਾਂ ਮਾਰੀਆਂ ਬੁਲਾਓ। ਸਿੰਘ ਹਾਜ਼ਰ ਹੋਏ, ਗਰੀਬ ਨਿਵਾਜ ਪਿਤਾ ਜੀ ਨੇ ਪੁੱਛਿਆ ਕਿਉਂ ਚਪੇੜਾਂ ਮਾਰੀਆਂ। ਕਹਿਣ ਲੱਗੇ ਗਰੀਬ ਨਿਵਾਜ ਪਿਤਾ ਜੀਓ, ਮੇਰੀ ਕੀ ਔਕਾਤ ਏ, ਮੈਂ ਕਿਸੇ ਦੂਸਰੇ ਸਿੱਖ ਦਾ ਅਪਮਾਨ ਕਰਾਂ, ਗੁਰਬਾਣੀ ਪੜ੍ਹਨ ਵਾਸਤੇ ਦਾ ਨਿਰਾਦਰ ਕਰਾਂ। ਪਰ ਗਰੀਬ ਨਿਵਾਜ ਜਦੋਂ ਇਹ ਬਾਣੀ ਪੜ੍ਹ ਰਿਹਾ ਸੀ, ਦੱਖਣੀ ਓਂਕਾਰ ਦਾ ਪਾਠ ਕਰ ਰਿਹਾ ਪਿਆਰ ਨਾਲ, ਪਰ ਇਹ ਪੜ੍ਹ ਰਹੇ ਕਰਤੇ ਕੀ ਮਿਤ ਕਰਤਾ ਜਾਣੈ, ਕੀ ਜਾਣੈ ਗੁਰਸੂਰਾ। ਇਸਨੇ ਦੋ ਲਾਂਕਾਂ ਦੀ ਜਗ੍ਹਾ 'ਤੇ ਇੱਕ ਲਾਂ ਦਾ ਜਦੋਂ ਪਾਠ ਕੀਤਾ, ਇੱਕ ਲਾਂ ਨਹੀਂ ਲਾਈ, ਮੇਰੇ ਅੰਦਰ ਪਤਾ ਨਹੀਂ ਸਤਿਗੁਰੂ ਤੁਸੀਂ ਕੀ ਕਲਾ ਵਰਤਾਈ, ਕੋਈ ਮੈਨੂੰ ਲੱਗਾ ਇੱਕ ਲਾਂ ਦਾ ਪਾਠ ਨਹੀਂ ਕੀਤਾ, ਸਤਿਗੁਰੂ ਜੀ ਦਾ ਅੰਗ ਭੰਗ ਕੀਤਾ ਹੈ, ਬਰਦਾਸ਼ਤ ਨਹੀਂ ਹੋ ਸਕਿਆ, ਮੈਂ ਇਸ ਨੂੰ ਟੋਕਣ ਤੋਂ ਬਾਅਦ ਇਹ ਚਪੇੜ ਮਾਰੀਏ ਵੀ ਸਤਿਗੁਰੂ ਦਾ ਅੰਗ ਨਹੀਂ ਭੰਗ ਕਰਨਾ। ਜਿਉਂ ਜਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪ ਮਿਹਰ ਕਰ ਸਿੱਖ ਨੂੰ ਸੋਝੀ ਦਿੰਦੇ ਨੇ ਨਾ, ਅਤੇ ਸੱਚਮੁੱਚ ਇਹਦੇ ਜੀਵਨ ਵਿੱਚ ਆਏਗਾ ਵੀ ਸਤਿਗੁਰੂ ਕਿਵੇਂ ਪਿਆਰਿਓ 10 ਗੁਰੂ ਸਾਹਿਬਾਨਾਂ ਦੇ ਸਰੂਪ ਪ੍ਰਤੱਖ ਹੋ ਕੇ ਪ੍ਰਗਟ ਗੁਰਾਂ ਕੀ ਦੇ ਵਰਤ ਰਹੇ ਨੇ। ਗੁਰੂ ਦਾਤਾ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਸਿੰਘੋ ਅੱਜ ਤੁਸੀਂ ਇੱਕ ਪਾਸੇ ਪ੍ਰਸੰਨਤਾ ਦੇ ਪਾਤਰ ਹੋ, ਸੁਚੇਤ ਹੋ ਗਏ ਹੋ। ਗਰੀਬ ਨਿਵਾਜ ਪਿਤਾ ਜੀ ਨੇ ਸ਼ਾਬਾਸ਼ ਦਿੱਤੀ, ਪਰ ਨਾਲ ਸਮਝਾਇਆ ਤੈਨੂੰ ਪਤਾ ਹੈ ਕਿੱਡਾ ਅਨਰਥ ਕਰ ਰਿਹਾ ਸੈਂ, ਸਤਿਗੁਰੂ ਦਾ ਕਿੱਡਾ ਅਪਮਾਨ ਹੋ ਗਿਆ, ਕੇਵਲ ਇੱਕ ਲਾਂ ਦੇ ਨਾ ਬੋਲਣ ਨਾਲ ਬਹੁਤ ਵੱਡਾ ਅਪਮਾਨ ਕਿਵੇਂ ਅਰਛੇ ਤਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਕਹਿ ਦਾ ਅਰਥ ਹੁੰਦਾ ਜਾਂ ਨਿਰੰਕਾਰ ਦੀ ਦਤੀ ਮਤੀ ਨੂੰ ਜਾਂ ਵਾਹਿਗੁਰੂ ਆਪ ਜਾਣਦੇ ਨੇ ਅਤੇ ਜਾਂ ਮੇਰੇ ਸਤਿਗੁਰ ਜੀ ਜਾਣਦੇ ਨੇ, ਪਰ ਉਹਨੇ ਕੀ ਪੜਿਆ ਕਹਿ ਲੱਗਾ ਨਿਰੰਕਾਰ ਦੀ ਗਤੀ ਮਤੀ ਨੂੰ ਕੇਵਲ ਨਿਰੰਕਾਰ ਜਾਣਦਾ ਹੈ, ਗੁਰੂ ਸੂਰਮਾ ਵਿਚਾਰਾ ਕੀ ਜਾਣ ਸਕਦਾ। ਕਹਿ ਇਹਦਾ ਮਤਲਬ ਸਤਿਗੁਰ ਨੂੰ ਰੱਬ ਨਾਲੋਂ ਵੱਖ ਕਰ ਦਿੱਤਾ ਇਹ ਭਾਰਤੀ ਨਿਰਾਦਰ ਹੈ। ਸਤਸੰਗੀ ਜਦੋਂ ਗਰੀਬ ਨਿਵਾਜ ਪਿਤਾ ਜੀ ਨੇ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਸਾਡਾ ਅੰਗ ਕਰਕੇ ਜਾਣਨਾ, ਸਾਡਾ ਰੂਪ ਜਾਣਨਾ, ਪਰ ਹੁਣ ਜਰਾ ਧਿਆਨ ਮਾਰੋ ਦਸ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਤੁਸੀਂ ਤੱਕੋਗੇ। ਸਤਿਗੁਰ ਜੀ ਨੇ ਗੁਰੂ ਸ਼ਬਦ ਨੂੰ ਕੀ ਗੁਰੂ ਆਖਿਆ ਏ, ਸਰੀਰ ਨੂੰ ਨਹੀਂ ਕਿਹਾ। ਇੱਕ ਵਾਰ ਤੇ ਬਿਲਕੁਲ ਸਾਫ਼ ਕਿਹਾ ਸੀ ਪੰਚਮ ਪਿਤਾ ਦੇ ਚਰਨਾਂ ਅੰਦਰ ਭਾਈ ਬਿਰਚਾ ਤੇ ਭਾਈ ਖੇਡਾ ਸੁਣਤੀ ਜੀ ਆਏ, ਆਉਂਦਿਆਂ ਸਾਰ ਸੰਗਤ ਵਿੱਚ ਮਨ ਇਕਾਗਰ ਹੋ ਗਿਆ। ਜਦੋਂ ਇਕਾਗਰ ਹੋਏ ਮਨ ਤੇ ਅੰਦਰ ਕੋਈ ਗਹਿਰਾ ਰਸ ਮਿਲਿਆ, ਭੋਗ ਪਿਆ ਤੇ ਸਤਿਗੁਰ ਕਹਿਣ ਲੱਗੇ ਪਿਆਰਿਓ ਆਇਓ ਤੁਹਾਡੇ ਅੰਦਰ ਇਕਾਗਰਤਾ ਹੋਈਏ, ਰਸ ਲਿਆ ਜੇ, ਕੁਛ ਮੰਗੋ ਜੋ ਮੰਗਣ ਆਇਓ। ਉਹਨਾਂ ਨੇ ਮੰਗ ਮੰਗੇ, ਸਤਿਗੁਰੂ ਜੀ ਚਾਹੁੰਦੇ ਆ ਸਦਾ ਹੀ ਸਾਨੂੰ ਤੁਹਾਡੇ ਚਰਨਾਂ ਦੀ ਸ਼ਰਨ ਮਿਲੇ। ਸ਼ਬਦ ਉੱਥੇ ਬੜੇ ਪਿਆਰੇ ਨੇ, ਕਹਿੰਦੇ ਤੁਹਾਡੇ ਚਰਨਾਂ ਦੀ ਸ਼ਰਨ ਮਿਲੇ। ਦਾਤਾ ਮੰਗਣ ਦੀ ਭਾਵਨਾ ਇਹ ਮਨ ਬਣਾਈ ਰੱਖਦਾ, ਮੇਰ ਕਰੋ ਸਾਡੇ ਅੰਦਰੋਂ ਮੰਗਣ ਦੀ ਭਾਵਨਾ ਮੁੱਕ ਜਾਵੇ, ਆਜ਼ਾਦੀ ਹੋ ਜਾਈਏ, ਕਦੇ ਮੰਗੀਏ ਨਾ। ਅਤੇ ਸਤਿਗੁਰੂ ਗੁਰੂ ਅਰਜਨ ਪਿਤਾ ਜੀ ਨੇ ਕਿਰਪਾ ਕੀਤੀ, ਜਵਾਬ ਦਿੱਤਾ, ਕਹਿਣ ਲੱਗੇ ਆ ਸਾਡੇ ਚਰਨ ਸਾਧ ਸੰਗਤ ਵਿੱਚ ਸਦਾ ਰਹਿੰਦੇ ਨੇ। ਸ਼ਬਦ ਨੋਟ ਕਰਨ ਵਾਲੇ ਨੇ, ਲਿਖਣ ਵਾਲੇ ਨੇ, ਸਿੱਖਾਂ ਦੀ ਭਗਤ ਮਾਤਾ ਵਿੱਚ ਇਹ ਬਚਨ ਅੰਕਰ ਜੇ ਹਜ਼ੂਰ ਕਹਿੰਦੇ ਆ ਸਾਡੇ ਚਰਨ ਸਦਾ ਸਾਧ ਸੰਗਤ ਵਿੱਚ ਰਹਿੰਦੇ ਕਾਨ। ਅਤੇ ਜਵਾਬ ਅੱਗੇ ਕਹਿਣ ਲੱਗੇ ਦੇਖੋ ਚਰਨ ਕੁਣ ਸਾਡੇ ਸਾਧ ਸੰਗਤ ਵਿੱਚ ਨੇ, ਫਿਰ ਆਖਦੇ ਤੁਸਾਂ ਸਾਧਾਂ ਦੀ ਸੇਵਾ ਕਰਨੀ, ਇਹ ਤੁਸੀਂ ਸਾਧੂ ਹੋ ਮੇਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਵਾਲੇ। ਸਤਿਗੁਰੂ ਬਹੁਤ ਵਾਰੀ ਸੰਬੋਧਨ ਕਰਨਗੇ, ਸੰਤ ਕਹਿ ਕੇ ਸੰਗਤ ਨੂੰ, ਸਾਧੂ ਕਹਿ ਕੇ ਸੰਗਤ ਨੂੰ। ਗਰੀਬ ਨਿਵਾਜ ਪਿਤਾ ਜੀ ਦੇ ਬਚਨ ਨੇ ਤੁਸਾਂ ਸਾਧਾਂ ਦੀ ਸੇਵਾ ਕਰਨੀ, ਧਰਮਸ਼ਾਲਾ ਦੋਵੇਂ ਵੇਲੇ ਟੁਰ ਜਾਵਣਾ। ਉਸ ਤੋਂ ਬਾਅਦ ਬਚਨ ਨੇ ਆਖਣ ਲੱਗੇ ਸੰਤ ਵਿੱਚ, ਸਤਿਗੁਰ ਵਿੱਚ, ਪਰਮੇਸ਼ਰ ਵਿੱਚ ਅੰਤਰ ਨਹੀਂ ਜਾਣਨਾ। ਤੁਸਾਂ ਨੇ ਧਰਮ ਦੀ ਕਿਰਤ ਕਰਨੀ, ਅਤਿਥੀਆਂ ਦੀ ਸੇਵਾ ਕਰਨੀ, ਮਹਿਮਾਨਾਂ ਦੀ। ਅਤੇ ਬਚਨ ਕੀਤਾ ਨੇ ਅਖੀਰ ਵਿੱਚ, ਕਹਿਣ ਲੱਗੇ ਸਰੀਰ ਸਾਡਾ ਸਰਗੋਂ ਨੇ, ਸ਼ਬਦ ਸਾਡਾ ਹਿਰਦਾ ਕੈ। ਗੁਰੂ ਕਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਹਿਰਦਾ ਜੇ ਹਿਰਦਾ। ਸਤਸੰਗਿਓ ਪੰਚਮ ਪਿਤਾ ਜੀ ਕਹਿੰਦੇ ਸਰੀਰ ਸਾਡਾ ਸਰਗੁਣ ਕੈ, ਹਿਰਦਾ ਸਾਡਾ ਸ਼ਬਦ ਕੈ, ਨਿਰਗੁਣ ਸਾਡਾ ਰੂਪ ਕੈ। ਅਖੀਰ 'ਚ ਜਾ ਕੇ ਸਪਸ਼ਟ ਕਰ ਦਿੱਤਾ, ਕਹਿੰਦੇ ਇਸ ਤਰ੍ਹਾਂ ਬੱਚਿਆਂ ਨੇ ਭਾਈ ਪਿਰਚੀ ਭਾਈ ਖੇਡਾ ਜੀਓ, ਤੁਸੀਂ ਚਾਹੁੰਦੇ ਹੋ ਜੋ ਸਦਾ ਹੀ ਸਾਡੇ ਚਰਨਾਂ ਵਿੱਚ ਰਹਿਣਾ, ਸਤਿਗੁਰੂ ਦੀ ਸ਼ਰਨ ਵਿੱਚ ਰਹਿਣਾ। ਅਤੇ ਧਿਆਨ ਕਰੋ ਜੇ ਸਰੀਰ ਨਾਲ ਮਿਲੋਗੇ ਤਾਂ ਵਿਛੜੋਗੇ ਵੀ, ਪਰ ਜੇ ਸ਼ਬਦ ਨਾਲ ਮਿਲੋਗੇ ਤਾਂ ਕਦੇ ਵਿਛੋੜਾ ਨਹੀਂ ਪਏਗਾ। ਇਹਦਾ ਮਤਲਬ ਇਹ ਹੋਇਆ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਉਦੋਂ ਹੀ ਇਹ ਬਚਨ ਕਰ ਰਹੇ ਕਨ ਭਾਈ ਗੁਰੂ ਕਿਉਂ ਸਿੱਖੋ, ਜੇ ਗੁਰੂ ਨਾਨਕ ਦੀ ਸ਼ਰਨ ਵਿੱਚ ਸਦਾ ਰਹਿਣਾ ਅਤੇ ਗੁਰੂ ਸ਼ਬਦ ਨੂੰ ਪਿਆਰ ਕਰਕੇ ਗੁਰੂ ਸ਼ਬਦ ਦੀ ਹਜ਼ੂਰੀ ਵਿੱਚ ਰਹੋ ਅਤੇ ਆਸਾਧ ਸੰਗਤ ਵਿੱਚ ਰਹੋ, ਜਿਹੜੀਆਂ ਦਾਤਾਂ ਸਾਨੂੰ ਹੁਣ ਮਿਲ ਰਹੀਆਂ ਕਨ ਸਤਿਗੁਰੂ ਜੀ ਨੇ ਉਦੋਂ ਹੀ ਕਿਰਪਾ ਕਰ ਦਿੱਤੀ ਏ। ਫਿਰ ਹੋਰ ਵੇਖੋ ਦੋ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਪਿਤਾ ਜੀ ਅਤੇ ਗੁਰੂ ਖਾਰਾਜ ਸਾਹਿਬ ਪਿਤਾ ਮਹਾਰਾਜ ਜੀ, ਜਦੋਂ ਦੋਨਾਂ ਦੇ ਉਸ ਸਮੇਂ ਦੇ ਦਰਮਿਆਨ ਇੱਕ ਦੋ ਘਟਨਾਵਾਂ ਵਾਪਰੀਆਂ ਨੇ। ਹਜ਼ੂਰ ਗੁਰੂ ਅਮਰਦਾਸ ਪਿਤਾ ਜੀ ਤਖ਼ਤ 'ਤੇ ਸੁਭਾਇਮਾਨ ਕਨ ਬਿਰਾਜਮਾਨ ਨੇ, ਸਾਰਾ ਜਗਤ ਸਤਿਗੁਰਾਂ ਦੇ ਚਰਨਾਂ ਵਿੱਚ ਝੁੱਕ ਕੇ ਆਨੰਦ ਮਾਣ ਰਿਹਾ। ਭੱਟ ਤਾਂ ਇੱਥੋਂ ਤੱਕ ਕਹਿੰਦੇ ਨੇ ਗੁਰੂ ਅਮਰਦਾਸ ਪਰਸੀਐ ਪਹੁ ਪਾਤਕ ਬਿਨਾਸੈ, ਜਿਹੜਾ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਨੂੰ ਪਰਸਦਾ ਉਹਦੇ ਸਾਰੇ ਪਾਪ ਵੀ ਕੱਟੇ ਜਾਂਦੇ। ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ। ਉਹ ਪਿਆਰਿਓ ਰੱਬ ਦੇ ਰਾਹ 'ਤੇ ਤੁਰ ਕੇ ਸਦਾ ਲਈ ਕਾਮਯਾਬ ਹੋ ਜਾਂਦਾ ਏ। ਗੁਰੂ ਅਮਰਦਾਸ ਪਰਸੀਏ ਧਿਆਨ ਲਈ ਕੇ ਪਉ ਮੁੱਕੈ, ਗੁਰੂ ਅਮਰਦਾਸ ਪਰਸੀਏ ਅਭਉ ਲੱਭੈ, ਗਉ ਚੁੱਕੈ, ਉਹਨਾਂ ਦੀ ਮੁਛਾਜੀ ਮੁੱਕ ਜਾਂਦੀ ਏ। ਪਰ ਜਦੋਂ ਸਤਿਗੁਰੂ ਜੀ ਸੁਭਾਇਮਾਨ ਨੇ ਭੜਕਾਇਆ ਕਿਸੇ ਨੇ, ਬਾਬਾ ਦਾਤੂ ਜੀ ਨੂੰ ਅੰਦਰ ਈਰਖਾ ਦੀ ਅੱਗ ਬਲੀ, ਗੁਰੂ ਅਮਰਦਾਸ ਪਿਤਾ ਜੀ ਨੂੰ ਕਬੂਲ ਬੋਲੇ, ਤੇ ਇਹਨਾਂ ਅੰਦਰ ਪਿਆਰਿਓ ਮਾਇਆ ਨੇ ਤੇ ਈਰਖਾ ਨੇ ਅੰਨਾਂ ਤੇ ਸਾੜ ਦਿੱਤਾ। ਮੇਰੇ ਸਮਰੱਥ ਗੁਰੂ ਅਮਰਦਾਸ ਪਿਤਾ ਜੀ ਨੂੰ ਪੈਰ ਦਾ ਠੇਡਾ ਮਾਰਦੇ ਨੇ। ਜਦੋਂ ਠੁੱਡਾ ਵੱਜਾ ਕਿਹਦੀ ਤਾਕਤ ਤੇ ਸਮਰੱਥ ਗੁਰੂ ਨੂੰ ਕੋਈ ਠੇਡਾ ਮਾਰ ਜਾਵੇ। ਪਰ ਜਗਤ ਦਾ ਸੁਭਾਅ ਹੀ ਏ, ਕਦੇ ਮੇਰੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੂੰ ਇਸ ਮਾਇਆ ਭੈੜੀ ਨੇ 20 ਰੁਪਇਆਂ ਦੇ ਬਦਲੇ ਹਜ਼ੂਰ ਨਿਰੰਕਾਰ ਦੇ ਮੁਖ ਤੇ ਪਿਓ ਕੋਲੋਂ ਚਪੇੜਾਂ ਮਰਵਾਈਆਂ ਸਨ। ਪਰ ਉਹ ਚਪੇੜਾਂ ਨਿਰੰਕਾਰ ਗੁਰੂ ਨਾਨਕ ਸਾਹਿਬ ਨੇ ਖਾ ਕੇ ਬਾਅਦ ਵਿੱਚ ਖੁਲਾਸਾ ਕੀਤਾ ਸੀ, ਪਿਤਾ ਜੀ ਤੁਸੀਂ ਕੇਵਲ 20 ਰੁਪਈਏ ਵੇਖੇ ਕਰਨ, ਤੁਸੀਂ ਨਿਰੰਕਾਰ ਦੀ ਮਿਹਰ ਨਹੀਂ ਵੇਖ ਸਕੇ, ਤੁਸੀਂ ਭਲਾ ਮੈਨੂੰ ਕਿਉਂ ਰੋਕਿਆ ਤੇ ਕਿਉਂ ਮਾਰਿਆ ਏ। ਆਖਣ ਲੱਗੇ, ਪੁੱਤ ਤੂੰ ਪੈਸਾ ਦਵਾਇਆ ਏ, ਜੇ ਭਲਾ ਪੈਸਾ ਘਰ ਪਾਉਂਦਾ ਮੈਂ 20 ਦੇ 40 ਬਣਾਉਂਦਾ ਤੇ ਕੀ ਕਰਨਾ ਸੀ, ਇੱਕ ਪਰਿਵਾਰ ਰੱਜ ਕੇ ਰੋਟੀ ਖਾਂਦਾ। ਨਿਰੰਕਾਰ ਆਪ ਕੁਣ ਸਮਝਾ ਰਹੇ ਨੇ, ਮੱਤਾਂ ਸਾਨੂੰ ਦੇਣੀਆਂ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਸਾਨੂੰ ਮੱਤਾਂ ਦੇਣ ਲਈ ਆਪਣੇ ਮੁਕੜੇ ਤੇ ਕਦੇ ਚਪੇੜਾਂ ਖਾਂਦੇ ਹੋ ਤੇ ਕਦੇ ਦਾਤੂ ਕੋਲੋਂ ਠੁੱਡੇ ਵੀ ਖਾਂਦੇ ਹੋ, ਕੇਵਲ ਸਾਡੇ ਭਰਮ ਨੂੰ ਤੋੜਨ ਲਈ। ਇਤਿਹਾਸ ਦਾ ਕੋਈ ਪੰਨਾ ਸਰਸਰੀ ਪੜ੍ਹ ਕੇ ਨਹੀਂ ਕਦੇ ਨਿਕਲ ਜਾਣਾ, ਤੇ ਕਈ ਵਾਰਾਂ ਤੇ ਅਸੀਂ ਬੜੇ ਖਾਸੋ ਹੀਣੇ ਤਰੀਕੇ ਨਾਲ ਇਹ ਕਹਿੰਦੇ ਹਾਂ ਵੀ ਹਜ਼ੂਰ ਨੂੰ ਜਦੋਂ ਠੁੱਡਾ ਵੱਜਾਂ ਸਤਿਗੁਰੂ ਜੀ ਨੇ ਚਰਨ ਪਕੜ ਲਏ ਤੇ ਕੁਝ ਵੀ ਨਹੀਂ ਖੋਇਆ, ਨਹੀਂ ਹੋਇਆ ਤੇ ਬਹੁਤ ਕੁਝ। ਮੈਂ ਬੇਨਤੀ ਕਰਨ ਲੱਗਾ ਸਾਂ, ਜਦੋਂ ਸਾਧ ਸੰਗਤ ਨਿਰੰਕਾਰ ਨੇ ਭਰਮ ਤੋੜਨਾ ਸੀ ਕਹਿੰਦੇ ਪਿਤਾ ਜੀ, ਉਦੋਂ ਕ੍ਰੋਧ ਵਿੱਚ ਸੀ, ਤੁਸਾਂ ਨੂੰ ਇਹ ਗੱਲ ਨਹੀਂ ਸੀ ਸਮਝ ਆਉਣੀ, ਅੱਜ ਸਮਝਾਉਂਦੇ। ਤੁਸਾਂ ਕਿਹਾ ਘਰ ਦੀ ਰੋਟੀ ਚੱਲਦੀ, ਪਰਿਵਾਰ ਇੱਕ ਰੱਜ ਕੇ ਰੋਟੀ ਖਾਂਦਾ, ਪੈਸਾ ਵੱਧਦਾ, ਫਿਰ ਤੇ ਮੈਂ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਸੀ, ਚਪੇੜ ਗਲਤ ਮਾਰਤੀ ਜੇ, ਕਿਉਂ ਤੁਸੀਂ ਦਵਾ ਕੇ ਆਏ ਪੈਸੇ ਦਵਾ ਕੇ ਨਹੀਂ। ਜੇ ਮੈਂ 20 ਦੇ 40 ਬਣਾਉਂਦਾ ਤੇ ਫਿਰ ਉਸ ਨਾਲ ਇੱਕ ਪਰਿਵਾਰ ਨੇ ਰੱਜ ਕੇ ਰੋਟੀ ਖਾਣੀ ਸੀ। ਮੈਂ ਨਿਰੰਕਾਰ ਦੇ ਹੁਕਮ ਵਿੱਚ ਉਹਨਾਂ ਮਹਾਨ ਪੁਰਖਾਂ ਸਾਧੂਆਂ ਦੀ ਸੇਵਾ ਵਿੱਚ ਲੰਗਰ ਪਾ ਕੇ ਇੱਕ ਇਹੋ ਜਿਹਾ ਲੰਗਰ ਚਲਾ ਕੇ ਆਇਆ ਵਾਂ ਜਿਸ ਲੰਗਰ ਵਿੱਚੋਂ ਕਰੋੜਾਂ ਜੀਵ ਰੋਟੀ ਖਾਣਗੇ, ਪਰ ਤਾਂ ਵੀ ਉਹ ਲੰਗਰ ਕਦੇ ਮੁੱਕਣ ਵਿੱਚ ਨਹੀਂ ਆਏਗਾ। ਪਿਆਰਿਓ, ਜੇ ਅੱਜ ਲੰਗਰ ਛਕਦੇ ਹਾਂ, ਇਸ ਨੂੰ ਚਲਾਉਣ ਲਈ ਵੀ ਮੇਰੇ ਖਜੂਰ ਨੇ ਆਪਣੇ ਮੁੱਖ 'ਤੇ ਚਪੇੜਾਂ ਖਾਧੀਆਂ ਨੇ। ਅੱਜ ਗੁਰੂ ਅਮਰਦਾਸ ਪਿਤਾ ਮਹਾਰਾਜ ਨੂੰ ਜਦੋਂ ਠੇਡਾ ਵੱਜਦਾ ਏ, ਸੰਗਤ ਦੇ ਜਜ਼ਬਾਤ ਕਿਤਨੇ ਭੜਕੇ ਹੋਣਗੇ, ਸਿੱਖਾਂ ਦਾ ਖੂਨ ਕਿਉਂ ਨਹੀਂ ਉਬਾਲੇ ਖਾਂਦਾ ਹੋਏਗਾ, ਪਰ ਸਤਿਗੁਰ ਨੇ ਰੋਕ ਦਿੱਤਾ ਏ। ਸਾਨੂੰ ਕੁਝ ਸਬਕ ਦੇਣ ਲਈ ਕੁਛ ਨਹੀਂ ਕਹਿਣਾ, ਸਗੋਂ ਚਰਨ ਪਕੜੇ ਤੇ ਕਹਿੰਦੇ ਨੇ ਜੀ ਚਰਨ ਕੋਮਲ ਨੇ, ਸਾਡਾ ਸਰੀਰ ਦੇ ਜਿਹੜੇ ਵਡੇਰਾ ਹੋਣ ਕਾਰਨ ਇਹਦੇ ਵਿੱਚ ਮਾਸ ਘੱਟ ਤੇ ਖੱਡ ਬਹੁਤੇ ਹੋਣਗੇ, ਤੁਹਾਡੇ ਚਰਨਾਂ ਨੂੰ ਠੋਕਰ ਨਾ ਵੱਜੀ ਖੋਵੇ, ਬਸ ਖਿਮਾ ਕਰ ਦਿਆ ਜੇ। ਤੇ ਸਤਿਗੁਰ ਚਰਨਾਂ ਨੂੰ ਘੁੱਟ ਕੇ ਪਰਾ ਉਹਨੇ ਕਰ ਦਿੱਤਾ ਤੇ ਸਤਿਗੁਰੂ ਬਾਸਰ ਕੇ ਚਲੇ ਜਾਂਦੇ ਨੇ। ਪਰ ਦੱਸ ਗਏ, ਉਹ ਬੋਲਿਓ ਮਤਾਂ ਕੋਈ ਆਉਣ ਵਾਲੇ ਸਮੇਂ ਦੇ ਅੰਦਰ ਇਹ ਕਵੇ, ਕੋਈ ਮੂੰਹ ਤੋਂ ਕਬੂਲ ਬੋਲ ਕੇ ਸਾਹਿਬ ਦੇ ਘਰ ਦਾ ਅਪਮਾਨ ਕਰਕੇ ਕੋਈ ਸਤਿਗੁਰੂ ਦੀ ਪਦਵੀ ਲੈ ਲਏਗਾ, ਇਹ ਕਦੇ ਨਹੀਂ ਹੋਣਾ। ਸਤਿਗੁਰੂ ਜਿੱਥੇ ਵੀ ਬਿਰਾਜਮਾਨ ਹੋਣਗੇ, ਸੰਗਤ ਸਮਰੱਥ ਗੁਰੂ ਕੋਲ ਉੱਚੇ ਪਹੁੰਚ ਜਾਵੇਗੀ, ਸੰਗਤ ਲੋਕਾਂ ਤੇ ਅਗਿਆਨੀਆਂ ਕੋਲੋਂ ਠੇਡੇ ਖਾ ਕੇ ਵੀ ਪੂਰੇ ਗੁਰੂ ਦਾ ਪੱਲਾ ਨਹੀਂ ਛੱਡਣਗੇ। ਪਰ ਉੱਚੇ ਇਹ ਸਿੱਖਿਆ ਦੇਣ ਲਈ ਚਰਨ ਪਕੜਦੇ ਨੇ। ਪਰ ਜਦੋਂ ਗੁਰੂ ਖਾਰਾਜ ਸਾਹਿਬ ਪਿਤਾ ਮਹਾਰਾਜ ਜੀ ਦਾ ਪੁੱਤਰ ਰਾਮ ਰਾਏ, ਉੱਚੇ ਗੁਰੂ ਅੰਗਦ ਪਿਤਾ ਦਾ ਪੁੱਤਰ ਜੇ, ਇੱਥੇ ਗੁਰੂ ਖਾਰਾਜ ਸਾਹਿਬ ਜੀ ਦੇ ਪੁੱਤਰ ਨੇ, ਜਦੋਂ ਉਹਨੇ ਗੁਰਬਾਣੀ ਦੀ ਇੱਕ ਤੁੱਕ ਬਦਲੀ ਹੈ, ਸ਼ਬਦ ਦੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਸ਼ਬਦ ਦੇ, ਔਰੰਗਜ਼ੇਬ ਦੀ ਸ਼ਰਮ ਮਨ ਕਹਿਣ ਲੱਗ ਪਏ ਮਿੱਟੀ ਬੇਈ ਮਾਨ ਕੀ ਸਤਿਗੁਰੂ ਜੀ ਨੇ ਕਿਹਾ ਏ। ਹਜ਼ੂਰ ਕਹਿਣ ਲੱਗੇ ਰਾਮ ਰਾਜ ਦੇ ਮੱਥੇ ਨਹੀਂ ਲੱਗਣਾ ਆਸਾਨ ਏ, ਗੁਰੂ ਨਾਨਕ ਦਾ ਕੋਈ ਸਿੱਖ ਇਹਦੇ ਮੱਥੇ ਨਾ ਲੱਗੇ, ਕਿਉਂਕਿ ਇਹਨੇ ਗੁਰੂ ਨਾਨਕ ਦੀ ਬਾਣੀ ਦਾ ਨਿਰਾਦਰ ਕੀਤਾ ਹੈ। ਕੇਵਲ ਸਾਨੂੰ ਦੱਸਣ ਲਈ ਗੁਰੂ ਨੂੰ ਬਾਣੀ ਨੂੰ ਇਕੱਲਾ ਨਾ ਸਮਝੋ, ਇਸੇ ਗੁਰਬਾਣੀ ਵਿੱਚ ਹੀ ਤਾਂ ਸਤਿਗੁਰੂ ਦਾ ਅਸਲ ਰੂਪ ਟਿਕਿਆ ਹੋਇਆ ਹੈ। ਗੁਰਬਾਣੀ ਦਾ ਨਿਰਾਦਰ ਦਸ ਗੁਰੂ ਸਾਹਿਬਾਨਾਂ ਦਾ ਨਿਰਾਦਰ ਹੈ, ਗੁਰੂ ਨਾਨਕ ਪਿਤਾ ਦੀ ਜੋਤ ਦਾ ਨਿਰਾਦਰ ਏ। ਸਾਹਿਬ ਨੇ ਬਚਨ ਕੀਤਾ ਸੀ ਜਿਹੜਾ ਬਾਣੀ ਦੇ ਨਿਰਾਦਰ ਕਰਨ ਵਾਸਤੇ ਨੂੰ ਮੂੰਹ ਲਾਏਗਾ ਉਹਨੂੰ ਦਰਗਾਹ ਵਿੱਚ ਕਦੇ ਥਾਂ ਨਹੀਂ ਮਿਲੇਗੀ। ਸਤ ਸੰਗੀ ਜਣੋ, ਫਿਰ ਹੋਰ ਦੇਖੋ, ਇੱਕ ਪਾਸੇ ਤਾਂ ਦੁਨੀਆਂ 'ਚ ਜੇਕਰ ਕੋਈ ਸਭ ਤੋਂ ਮਹਾਨ ਪਵਿੱਤਰ ਅਸਥਾਨ ਬਣਾਇਆ, ਮੇਰੇ ਦਸ ਗੁਰੂ ਸਾਹਿਬਾਨ ਆਪ ਨਿਰੰਕਾਰ ਨੇ, ਕੋਈ ਉਹਦੇ 'ਚ ਸ਼ੱਕ ਨਹੀਂ, ਪਰ ਆਪ ਤਾਂ ਕਦੇ ਰੋੜਾਂ 'ਤੇ ਬਹਿੰਦੇ ਨੇ, ਕਦੇ ਮੇਰੇ ਹਜ਼ੂਰ ਗੁਰੂ ਪਿਤਾ ਜੰਗਲ ਪੀਆ ਵਾਂਗ, ਕਦੇ ਆਮ ਝੋਪੜੀਆਂ ਵਿੱਚ, ਕਦੇ ਕੁੱਲੀਆਂ ਵਿੱਚ ਜਾ ਕੇ ਟਿਕਦੇ ਨੇ। ਪਰ ਜਦੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਵਿਰਾਜਮਾਨ ਕਰਨਾ ਅਤੇ ਇੱਕ ਇਹੋ ਜਿਹਾ ਹਰੀ ਮੰਦਰ ਬਣਾਇਆ ਜਿਹਦੇ ਵਰਗਾ ਨਾ ਕੋਈ ਬਣਿਆ ਅਤੇ ਨਾ ਕੋਈ ਆਉਣ ਵਾਲੇ ਸਮੇਂ ਅੰਦਰ ਬਣਾ ਹੀ ਸਕੇਗਾ, ਜਿਹਨੂੰ ਸਤਿਗੁਰੂ ਜੀ ਨੇ ਆਪ ਕਿਹਾ ਏ। ਸਾਹਿਬ ਕਹਿੰਦੇ ਨੇ ਡਿੱਟੇ ਸਭੇ ਤਾਂ ਨਕੀ ਤੁਧ ਜਿਹਾ ਬਦੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਕਾ ਨਾਨ ਕਸਮਲ ਜਾਏ ਨਾਇ ਰਾਮਦਾਸ। ਹਰਿਮੰਦਰ ਸਾਹਿਬ ਬਣਾਇਆ ਪ੍ਰਕਾਸ਼ ਕੀਤਾ ਏ, ਪਰ ਜਦੋਂ ਰਾਤ ਨੂੰ ਸੁੱਖ ਆਸਨ ਕਰਨਾ। ਹੁਣ ਸਾਧ ਸੰਗਤ, ਜੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿੱਚੋਂ ਗੁਰੂ ਜੋਤ ਨਾ ਹੁੰਦੇ, ਸਤਿਗੁਰ ਆਪ ਬਿਰਾਜਮਾਨ ਹੁੰਦੇ ਹਰਿਮੰਦਰ ਸਾਹਿਬ ਵਿੱਚ ਅਤੇ ਸਾਹਿਬਾਂ ਦੀ ਬਾਣੀ ਨੂੰ ਕਿਸੇ ਅਲਮਾਰੀ ਵਿੱਚ ਰਖਾਉਂਦੇ? ਨਹੀਂ, ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਦਾ। ਅਤੇ ਰਾਤ ਨੂੰ ਜਦੋਂ ਆਰਾਮ ਕਰਨਾ ਏ, ਸਿੱਖ ਪੁੱਛਦੇ ਨੇ ਗਰੀਬ ਨਿਵਾਸ, ਅੱਜ ਆਪ ਜੀ ਦਾ ਮੰਜਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਪਲੰਗ ਕਿੱਥੇ ਡਾਹੀਏ? ਕਹਿਣ ਲੱਗੇ ਸਤਿਗੁਰੂ ਜੀ ਦਾ ਪ੍ਰਕਾਸ਼ ਜੋ ਕੀਤਾ ਏ, ਸੁੱਖ ਆਸਨ ਹੁਣ ਕਰਨ ਤੋਂ ਬਾਅਦ ਵਿਰਾਜਮਾਨ ਕਰਨਾ ਪਲੰਗ ਦੇ ਉੱਪਰ, ਤੁਹਾਡਾ ਬਰਾਬਰ ਮੰਜਾ ਡਾਹੀਏ? ਸਾਹਿਬ ਕਹਿੰਦੇ ਨਹੀਂ, ਥੋੜ੍ਹਾ ਜਿਹਾ ਨੀਵਾਂ ਕਰ ਦਈਏ। ਨਹੀਂ, ਸਤਿਗੁਰੂ ਜੀ ਕਿੱਥੇ? ਕਹਿਣ ਲੱਗੇ ਉਸ ਪਲੰਗ ਦੇ ਛੱਲੇ ਭੋਏ 'ਤੇ ਚਾਦਰ ਵਿਛਾ ਦਿਓ, ਪਲੰਗ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਭੋਏ ਗੁਰੂ ਅਰਜਨ ਪਿਤਾ ਮਹਾਰਾਜ ਜੀ ਬਿਰਾਜਮਾਨ ਹੋਣਗੇ। ਤੁਸੀਂ ਆਪ ਵੇਖੋ, ਗੁਰੂ ਅਰਜਨ ਸਾਹਿਬ ਪਿਤਾ ਜੀ ਨੂੰ ਪਿਆਰੋ ਲੋੜ ਨਹੀਂ ਏ, ਲੋੜਾਂ ਸਾਡੀਆਂ ਨੇ। ਉਹ ਤਾਂ ਉਹਨਾਂ ਬਾਰੇ ਤਾਂ ਭੱਟ ਕਹਿੰਦੇ ਧਰਨ ਗਗਨ ਨਵ ਖੰਡ ਮੈਂ, ਜਿਹੜੀ ਜੋਤ ਹੈ ਨਾ ਰੱਬ ਦੀ, ਧਰਤੀ ਆਕਾਸ਼ ਵਿੱਚ ਸਭ ਜਗ੍ਹਾ ਫੈਲੀ ਹੋਈ ਜੋਤ ਸਰੂਪੀ ਰਹੋ, ਭਾਰ ਜੇ ਘੱਟ ਘੱਟ ਵਿੱਚ ਵਸਣ ਵਾਲੀ ਜੋਤ ਦਾ ਕਿਸੇ ਨੇ ਦੀਦਾਰ ਕਰਨਾ ਹੋਵੇ ਤੇ ਗੁਰੂ ਅਰਜਨ ਪਿਤਾ ਦਾ ਦੀਦਾਰ ਕਰ ਲਓ। ਭਨ ਮਥੁਰਾ ਕੱਛ ਭੇਦ ਨਕੀ ਗੁਰੂ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਨੇ ਪਰ ਸਾਹਿਬਾਂ ਨੂੰ ਪਲੰਗ ਤੇ ਬਿਰਾਜਮਾਨ ਕੀਤਾ, ਆਪ ਉਹ ਭੋਈ ਚਾਦਰ ਵਿਛਾਉਂਦੇ ਤੇ ਅੱਜ ਤੱਕ ਉਹ ਚਾਦਰ ਵਿਛਦੀ ਏ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਓ, ਸਾਹਿਬਾਂ ਨੂੰ ਨਮਸਕਾਰ ਕਰਨ ਤੋਂ ਪਹਿਲਾਂ ਖੱਬੇ ਕੱਛ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਸਰੂਪ ਆਉਂਦੇ ਨੇ ਤੇ ਰਾਤ ਨੂੰ ਜਾ ਕੇ ਬਿਰਾਜਮਾਨ ਕੀਤੇ ਜਾਂਦੇ, ਉਸ ਪਲੰਗ ਦੇ ਥੱਲੇ ਅੱਜ ਵੀ ਚਾਦਰ ਰੋਜ਼ ਚਿੱਟੀ ਵਿਛਾਈ ਜਾਂਦੀ ਏ। ਇਹ ਦੱਸਣ ਲਈ ਭਈ ਗੁਰੂ ਕਿਉਂ ਸਿੱਖੋ, ਗੁਰੂ ਸ਼ਬਦ ਦਾ ਕਿੰਨਾ ਕੁ ਅਦਬ ਕਰਨਾ ਜੇ। ਫਿਰ ਦੇਖੋ, ਜੇ ਸੰਗਤ ਗੁਰੂ ਕੇ ਸ਼ਬਦ ਬਾਣੀ ਪੜ੍ਹਦੀ ਆ ਰਹੀ ਏ ਤੇ ਸਤਵੇਂ ਗੁਰਦੇਵ ਪਿਤਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ, ਇੱਕਦਮ ਆਪਣੇ ਪਲੰਗ ਤੋਂ ਉੱਠਦੇ ਨੇ, ਥੋੜ੍ਹੀ ਚੋਟ ਆ ਗਈ। ਸਿੱਖਾਂ ਆਖਿਆ, ਸਤਿਗੁਰੂ ਤੁਹਾਨੂੰ ਅਦਬ ਕਰਨ ਦੀ ਲੋੜ ਨਹੀਂ, ਬਾਣੀ ਤਾਂ ਤੁਹਾਡੇ ਕੀ ਕਹਿ, ਤੁਹਾਡੀ ਜੋਤ ਦੀਏ, ਅਸੀਂ ਅਦਬ ਕਰੀਏ, ਤੁਹਾਨੂੰ ਲੋੜ ਨਹੀਂ ਸੀ ਕਾਲੀ ਕਰਨ ਦੀ। ਤੇ ਸਤਿਗੁਰਾਂ ਨੇ ਉਦੋਂ ਵੀ ਕਿਹਾ ਸੀ, ਜੇ ਅਸੀਂ ਅਦਬ ਨਹੀਂ ਕਰਾਂਗੇ ਤੇ ਤੁਹਾਨੂੰ ਅਦਬ ਕਰਨ ਦੀ ਜਾਤ ਨਹੀਂ ਆਏਗੀ, ਸਾਡੇ ਲਈ ਪੂਰਨੇ ਪਾਏ। ਮੈਂ ਬੇਨਤੀ ਕਰਨ ਲੱਗਾ ਸਾਧ ਸੰਗਤ, ਜਦੋਂ 6ਵੇਂ ਗੁਰਦੇਵ ਪਿਤਾ ਜੀ ਨੇ ਇਹੋ ਜਿਹੀ ਘਟਨਾ ਵਰਤਾਈ, ਕਈ ਵਾਰ ਅਸੀਂ ਇਹੋ ਜਿਹੀਆਂ ਪਤਾ ਨਹੀਂ ਕਿੱਥੋਂ ਗੱਲਾਂ ਕੱਢ ਲਿਆਉਂਦੇ ਹਾਂ। 6ਵੇਂ, 7ਵੇਂ, 8ਵੇਂ ਗੁਰਦੇਵ ਪਿਤਾ ਜੀ ਦੀ ਬਾਣੀ ਦਰਜ ਨਹੀਂ ਹੈ, ਅਤੇ ਕਿਉਂ ਕਹਿੰਦੇ ਹੋ? 10 ਗੁਰੂ ਸਾਹਿਬਾਨਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੀ ਬਾਣੀ ਨਹੀਂ ਹੈ। ਇਹ ਗੱਲਾਂ ਉਹ ਲੋਕ ਕਰਨ ਜਿਹੜੇ 10 ਗੁਰੂਆਂ ਨੂੰ ਵੱਖ ਵੱਖ ਸਮਝਦੇ ਨੇ, ਪਰ ਗੁਰੂ ਕਾ ਸਿੱਖ ਦੇ ਮੂੰਹ ਗੱਲ ਸ਼ੋਭਦੀ ਨਹੀਂ, ਕਿਉਂਕਿ ਇਹਨੂੰ ਤਾਂ ਸਾਹਿਬ ਨੇ ਕਿਹਾ ਜੋਤ ਉਹ ਕਾ ਜੁਗਤ ਸਾਹੇ ਸਹਿ ਕਾਇਆ ਫੇਰ ਪਲਟੀ ਹੈ। ਇੱਕੋ ਜੋਤ ਏ ਪਿਆਰੋ, ਵੱਖਰੇ ਵੱਖਰੇ ਸਰੂਪਾਂ ਵਿੱਚ ਵਰਤੀਏ। ਇੱਕ ਮਹਾਨ ਪੁਰਖ ਦਾ ਬਚਨ ਜੇ ਕਹਿੰਦੇ, ਜੇ ਉੱਚੇ ਮੰਡਲਾਂ ਵਿੱਚ ਸੁਰਤ ਨੂੰ ਲੈ ਕੇ ਜਾਓਗੇ ਤੇ ਤੁਹਾਨੂੰ ਭਗਤ ਵੀ ਨਜ਼ਰ ਨਹੀਂ ਆਉਣਗੇ ਤੇ ਸਾਹਿਬ ਵੀ ਨਜ਼ਰ ਨਹੀਂ ਆਉਣਗੇ, ਭੱਟ ਵੀ ਨਜ਼ਰ ਨਹੀਂ ਆਉਣਗੇ। ਕਹਿਣ ਲੱਗੇ, ਜਦੋਂ ਸਤਿਗੁਰ ਕਿਰਪਾ ਕਰਦੇ ਨੇ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਇਸ ਦਾਸ ਕੋ ਸਭ ਸੋਝੀ ਪਰਜਤ ਦਿੰਦੇ ਨੇ ਨਾ, ਤੇ ਉਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਇਹ ਕਿਹੜਾ ਭਗਤ ਦੀ ਬਾਣੀ ਬੋਲ ਰਹੇ ਨੇ, ਭਗਤ ਕਬੀਰ ਜੀ ਜਾਂ ਭਗਤ ਰਵਿਦਾਸ ਜੀ ਜਾਂ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਜਾਂ ਬਾਬਾ ਸੱਤਾ ਬਲਵੰਡ ਜੀ ਜਾਂ ਭੱਟ ਜੀ। ਉਹ ਕਹਿੰਦੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਿਰੰਕਾਰ ਆਪ ਹੀ ਬੋਲ ਰਿਹਾ ਹੈ। ਜਦੋਂ ਨਿਰੰਕਾਰ ਨੇ ਕੇਵਲ ਰਸਨਾ ਵਰਤੀ ਵੱਖ ਵੱਖ ਆਪ ਬੋਲਦਾ, ਤੁਸੀਂ ਇਸ ਗੱਲ ਨੂੰ ਜਿਹੜਾ ਸਾਹਿਬਾਂ ਕੋਲ ਪੁੱਛ ਕੇ ਵੇਖਿਆ ਜੇ, ਜਦੋਂ ਸਤਿਗੁਰੂ ਜੀ ਆਖਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਇਹ ਨਹੀਂ ਕਿਹਾ ਇਕੱਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਨਿਰੰਕਾਰ ਤੇ ਗੁਰੂ ਅੰਗਦ ਪਿਤਾ ਜੀ ਨੇ, ਇਹ ਨਹੀਂ ਕਿਹਾ ਬਾਣੀ ਕੇਵਲ ਭੱਟਾਂ ਦੀ ਬਾਣੀ ਨਿਰੰਕਾਰ ਨਹੀਂ ਤੇ ਭਗਤਾਂ ਦੀ ਨਹੀਂ, ਸਾਰੀ ਬਾਣੀ ਬਾਰੇ ਸਾਹਿਬ ਬਚਨ ਕਰ ਰਹੇ ਨੇ। ਜੇ ਗੁਰੂ ਅਮਰਦਾਸ ਪਿਤਾ ਜੀ ਇਹ ਕਹਿੰਦੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਸੱਚੀ ਬਾਣੀ ਪਿਆਰਿਓ, ਕਿਉਂਕਿ ਇੱਕੋ ਹੀ ਸੱਚ ਵਰਤ ਰਿਹਾ ਏ। ਕਦੇ ਇਹ ਨਹੀਂ ਮਨ ਵਿੱਚ ਸ਼ੰਕਾ ਕਰਨਾ ਭਈ 4 ਗੁਰੂਆਂ ਦੀ ਬਾਣੀ ਨਹੀਂ, ਨਹੀਂ ਨਿਰੰਕਾਰ ਦੀ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਉਸ ਜੋਤ ਦੀ ਹੋਈ ਏ। ਸਤਸੰਗੀ ਜਨੋ, ਇੱਕ ਦਿਨ ਵਿਚਾਰ ਵਿੱਚ ਲਿਆਵਾਂਗੇ ਭਈ ਸਤਿਗੁਰ ਤੇ ਪਰਮੇਸ਼ਰ ਵਿੱਚ ਅੰਤਰ ਨਹੀਂ। ਜਦੋਂ ਸਾਹਿਬ ਕਹਿੰਦੇ ਪਤਾ ਨਹੀਂ ਕਿੰਨੇ ਕੁ ਰਾਗ ਖੋਲਦੇ ਨੇ ਸਤਿਗੁਰੂ ਇਹ ਗੱਲ ਕਹਿ ਕੇ, ਜਿਹਦੇ ਤੋਂ ਬਹੁਤਾ ਸਿੱਖ ਪੰਥ ਅਣਜਾਣ ਹੀ ਰਹਿ ਜਾਂਦਾ ਏ। ਐਵੇਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਮੈਂ ਬੇਨਤੀ ਕਰਨ ਲੱਗਾ ਸੀ, ਜਿਹੜਾ ਸਮਝਦਾ ਹੈ ਨਾ ਸਤਿਗੁਰ ਦੀ ਬਾਣੀ ਨੂੰ, ਸਤਿਗੁਰੂ ਜੀ ਦਾ ਸੱਚੀ ਮੁੱਚੀ ਸਰੂਪ ਪੜ੍ਹਦੇ ਤਾਂ ਆਪਾਂ ਸਾਰੇ ਵਾਂ। ਗਿਆਨੀ ਗਿਆਨ ਸਿੰਘ ਦੇ ਸ਼ਬਦ ਨੇ, ਕਲਗੀਆਂ ਵਾਲੇ ਦੇ ਮੁੱਖ ਤੋਂ ਨਿਕਲੇ ਸ਼ਬਦ, ਰਹਿਤਨਾਮਿਆਂ ਵਿੱਚ ਆਏ ਉਹਨਾਂ ਤੋਂ ਲੈ ਕੇ ਗਿਆਨੀ ਗਿਆਨ ਸਿੰਘ ਨੇ ਜਿਹੜੇ ਸ਼ਬਦ ਵਰਤੇ, ਪੰਚ ਨੂੰ ਸੋਹਣੇ ਲੱਗੇ, ਸੁਖਾਲੇ ਨੇ, ਸਾਰਿਆਂ ਦੀ ਸਮਝ ਗੋਚਰੇ ਆਉਂਦੇ ਨੇ। ਅਸੀਂ ਉਹਨਾਂ ਨੂੰ ਰੋਜ਼ ਪੜ੍ਹਦੇ ਹਾਂ, ਆਗਿਆ ਪਈ ਅਕਾਲ ਕੇ ਤਵੀ ਚਲਾ ਦੋ ਪੰਥ ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਮੈਂ ਕੋਈ ਬੇਨਤੀ ਕਰ ਰਿਹਾ ਪਿਆਰਿਓ, ਬਾਣੀ ਤੋਂ ਸਤਿਗੁਰ ਵੱਖ ਨਹੀਂ ਕਹਿਣ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਉਹ ਕਹਿੰਦੇ ਜਿਵੇਂ ਇੱਕ ਦਰਖਤ ਨੂੰ ਫਲ ਲੱਗਦਾ ਏ, ਫਲ ਦੇ ਵਿੱਚ ਦਰਖਤ ਏ ਤੇ ਦਰਖਤ ਦੇ ਵਿੱਚ ਫਿਰ ਉਹ ਫਲ ਲੁਕੇ ਨੇ, ਕੌਣ ਪਹਿਲਾਂ ਤੇ ਕੌਣ ਬਾਅਦ ਵਿੱਚ, ਇਸ ਗੱਲ ਨੂੰ ਸਮਝਿਆ ਨਹੀਂ ਜਾ ਸਕਦਾ। ਚੰਦਨ ਦੀ ਸੁਗੰਧ, ਚੰਦਨ ਵਿੱਚ ਸੁਗੰਧੀ ਏ, ਸੁਗੰਧੀ ਵਿੱਚ ਚੰਦਾ ਨੇ, ਇਹਨਾਂ ਨੂੰ ਦੋਨੋਂ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ। ਉਹ ਆਖਣ ਲੱਗੇ ਭਾਈ ਸਾਹਿਬ ਜਿਵੇਂ ਅੱਗ ਵਿੱਚ ਲੱਕੜ ਏ, ਲੱਕੜ ਵਿੱਚ ਅੱਗ ਹੈ, ਉਹਨਾਂ ਦੋਨਾਂ ਨੂੰ ਅਸੀਂ ਵੱਖ ਨਹੀਂ ਕਰ ਸਕਦੇ। ਸਤਿਗੁਰੂ ਕੀ ਬਾਣੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤ ਵਿੱਚ ਕੋਈ ਅੰਤਰ ਨਹੀਂ। ਜੇ ਸਤਿਗੁਰੂ ਵਿੱਚ ਸ਼ਬਦ ਏ ਤੇ ਸ਼ਬਦ ਦੇ ਅੰਦਰ ਸਤਿਗੁਰ ਆਪ ਵਰਤ ਰਹੇ ਨੇ, ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਪਰ ਇਹਦੀ ਸਮਝ ਕਦੋਂ ਆਉਂਦੀ ਏ? ਜਦੋਂ ਸਾਹਿਬ ਕਹਿੰਦੇ ਸ਼ਬਦ ਗੁਰੂ ਨੂੰ ਪਿਆਰ ਕਰ, ਆਰਾਧਨਾ ਸ਼ੁਰੂ ਕਰੀ ਦੀਏ, ਉਸ ਦੀ ਬੰਦਗੀ ਕਰੀ ਦੀਏ, ਸਤਿਗੁਰ ਰਾਤ ਖੋਲਦੇ ਨੇ। ਮੈਂ ਬੇਨਤੀ ਕਰਨ ਲੱਗਾ ਸੰਕਤ ਕਿ ਸਮਾਪਤੀ ਕਰੀਏ। 6ਵੇਂ ਗੁਰਦੇਵ ਪਿਤਾ ਜੀ ਕਹਿੰਦੇ ਆਓ ਸੰਗਤ ਜੀਓ, ਅੱਜ ਬੜਾ ਹੀ ਆਨੰਦ ਬਣਿਆ ਹੋਇਆ ਏ, ਕੋਈ ਉੱਠੇ ਤਾਂ ਸਹੀ ਇੱਕ ਪਿਆਰਾ, ਅੱਜ ਜੀ ਚਾਹੁੰਦਾ ਹੈ ਤੁਹਾਡੇ ਮੁੱਖ ਤੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣੀਏ। ਭਾਈ ਗੋਪਾਲਾ ਸਤਿਗੁਰੂ ਜੀ ਦੇ ਚਰਨ ਚੁੰਮਦਾ ਏ, ਸਤਿਗੁਰ ਦੀ ਆਗਿਆ ਲਈ ਉੱਚੀ ਜਗ੍ਹਾ ਤੇ ਬੈਠਦਾ ਏ। ਕਹਿਣ ਲੱਗਾ, ਸਤਿਗੁਰੂ ਕਿੰਮਤ ਨਹੀਂ, ਜੇ ਤੁਸੀਂ ਮਿਹਰ ਕਰੋ ਤਾਂ ਬਾਣੀ ਪੜਾਂਗੇ। ਸਤਿਗੁਰ ਕਹਿਣ ਲੱਗੇ, ਬਾਣੀ ਸ਼ੁੱਧ ਵੀ ਪੜ੍ਹਨੀ ਏ ਤੇ ਇਕਾਗਰ ਚਿੱਤ ਨਾਲ ਵੀ ਪੜ੍ਹਨੀ। ਕਹਿ ਉਹ ਪਾਠ ਸੁਣਾਏ, ਬਹਿ ਗਏ। ਪਿਆਰਿਓ, ਜਦੋਂ ਭਾਈ ਗੋਪਾਲਾ ਜੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਸਰੀਰ ਉਹਨਾਂ ਦਾ ਨਜ਼ਰ ਆ ਰਿਹਾ ਦੂਸਰਿਆਂ ਨੂੰ, ਭਾਈ ਗੋਪਾਲਾ ਦੀ ਜ਼ੁਬਾਨ ਤੋਂ ਆਵਾਜ਼ ਆ ਰਹੀ ਏ, ਪਰ ਅੱਜ ਅੰਦਰੋਂ ਇੱਕ ਮਿੰਟ ਇਹਨਾਂ ਕੋ ਭਾਈ ਗੋਪਾਲਾ ਜੀ ਹੋ ਚੁੱਕੇ ਕਹਿਣ ਭਈ ਚਾਰ ਚਪੇਰੇ ਸੰਗਤ ਨੂੰ ਵੀ ਪਤਾ ਨਹੀਂ ਲੱਗਦਾ ਸਰੀਰ ਇੱਥੇ ਨੇ, ਆਤਮਾ ਜਿੱਥੋਂ ਬਾਣੀ ਆਈ ਏ ਉੱਥੇ ਚਲੇ ਗਏ। ਕਿਉਂਕਿ ਜਿਤਨਾ ਇਕਾਗਰ ਚਿੱਤ ਕੋਈ ਬਾਣੀ ਸੁਣਾਏਗਾ ਉਨਾ ਹੀ ਅਗਲੇ 'ਤੇ ਪ੍ਰਭਾਵ ਪਵੇਗਾ। ਜਦੋਂ ਭੋਗ ਪੈਣ ਤੱਕ ਇੱਕ ਵੱਖਰਾ ਜਿਹਾ ਆਨੰਦ ਉੱਥੇ ਅਸੀਂ ਕਹਿਣ ਲੱਗ ਪਏ ਹਾਂ, ਛੇਵੀਂ ਗੁਰਦੇਵ ਪਿਤਾ ਜੀ ਉੱਠੇ, ਉਹ ਚਾਹੁੰਦੇ ਸਨ ਗੁਰਤਾ ਗੱਤੀ ਦੇਣੀ, ਪਰ ਜਦੋਂ ਇਸ ਸਲੋਕ 'ਤੇ ਆਏ ਤੇ ਭਾਈ ਗੋਪਾਲੇ ਦੇ ਅੰਦਰ ਜਿਹੜਾ ਬਾਣੀ ਨਾਲ ਇੱਕ ਮਿੱਕ ਸੀ, ਉਹ ਸਾਧ ਸੰਗਤ ਉਹਦੇ ਅੰਦਰ ਇੱਕ ਫੁਰਨੇ ਨੇ ਜਨਮ ਲੈ ਲਿਆ। ਇਹਦਾ ਮਤਲਬ ਪਹਿਲਾਂ ਇੱਕ ਵੀ ਫੁਰਨਾ ਨਹੀਂ ਆਇਆ। ਗਰੀਬ ਨਿਵਾਸ ਪਿਤਾ ਜੀ ਨੇ ਮਿਹਰਾਂ ਕੀਤੀਆਂ, ਜਦੋਂ ਸਤਿਗੁਰ ਜੀ ਨੇ ਭੋਗ ਪਵਾਇਆ, ਪੰਜਾਂ ਘੋੜਿਆਂ 'ਚ ਇੱਕ ਘੋੜਾ ਕੀਮਤੀ ਕਾਠੀ ਪਾ ਕੇ, ਜਦੋਂ ਸਾਧ ਸੰਗਤ ਦੋ ਖੰਜੂ ਕੇਰ ਕੇ ਘੋੜੇ ਦੀ ਵਾਕ ਪਕੜਾਈ ਤੇ ਭਾਈ ਗੋਪਾਲਾ ਚਰਨੀ ਟੈਪਿਆ, ਦਾਤਾ ਮੇਰੇ ਖਜੂਰ ਦੇ ਅੱਖਾਂ ਵਿੱਚ ਖੰਜੂ ਕਿਉਂ ਆ ਗਏ ਨੇ? ਗਰੀਬ ਨਿਵਾਸ ਪਿਤਾ ਜੀ ਕਹਿਣ ਲੱਗੇ, ਖੰਜੂ ਘੋੜਾ ਦੇਣ ਦਾ ਨਹੀਂ ਆਏ, ਘੋੜਾ ਕਿਉਂ ਕੀਮਤੀ ਦੇ ਰਹੇ ਹਾਂ? ਕਹਿਣ ਲੱਗੇ, ਖੰਜੂ ਇਸ ਕਰਕੇ ਆਏ ਨੇ, ਭਾਈ ਗੋਪਾਲਾ ਜੋ ਅੰਦਰੋਂ ਸਤਿਗੁਰ ਨਾਲ ਇੱਕ ਮਿੱਕ ਹੋ ਕੇ ਬਾਣੀ ਪੜ੍ਹਦੇ ਨੇ, ਉਸ ਦੇ ਬਦਲੇ ਸ੍ਰਿਸ਼ਟੀ ਦਾ ਰਾਜ ਬਖਸ਼ਣਾ ਸੀ, ਪਰ ਫੁਰਨੇ ਮਨ ਨੇ ਇੱਕ ਘੋੜਾ ਹੀ ਮੰਗ ਲਿਆ। ਜਦੋਂ ਕੋਈ ਸਤਿਗੁਰੂ ਨੂੰ ਗੁਰੂ ਸਰੂਪ ਸਮਝ ਬਾਣੀ ਨਾਲ ਜੁੜੇਗਾ, ਸਤਿਗੁਰੂ ਸ੍ਰਿਸ਼ਟੀ ਦਾ ਰਾਜ ਬਖਸ਼ਦੇ ਨੇ। ਮੈਨੂੰ ਇਹ ਗੱਲ ਬਹੁਤੀ ਭਾਉਂਦੀ ਨਹੀਂ, ਜਦੋਂ ਕੋਈ ਇਹ ਗੱਲ ਕਹਿੰਦਾ ਏ ਸਤਿਗੁਰ ਗੁਰਤਾ ਗੱਦੀ ਦੇਣ ਲੱਗੇ ਸਨ, ਇਹ ਕੌਣ ਸ਼ਬਦ ਵਰਤੇਗਾ ਜਿਹਨੂੰ ਲੱਗਦਾ ਜਿਵੇਂ ਰਾਜਿਆਂ ਕੋਲ ਗੱਦੀ, ਇਵੇਂ ਗੁਰੂ ਸਾਹਿਬ ਕੋਲ ਗੱਦੀ ਏ, ਥੋੜ੍ਹਾ ਚਿਰ ਲਈ ਆਈ ਉਹਦੇ 'ਤੇ ਇੱਕ ਬਹਿ ਸਕਦਾ ਏ? ਵੀ ਉਹ ਆਪ ਉਤਰਨਾ ਚਾਹੁੰਦੇ ਸਨ ਅਤੇ ਭਾਈ ਗੋਪਾਲ ਨੂੰ ਬਿਠਾਉਣਾ ਚਾਹੁੰਦੇ ਸਨ। ਗੱਲਾਂ ਚੰਗੀਆਂ ਨਹੀਂ ਕਹਿਣ, ਗੁਰਤਾ ਗੱਦੀ ਪਿਆਰੇ ਆਮ ਦੁਨੀਆਂ ਦੀ ਤਰ੍ਹਾਂ ਇਹ ਗੱਦੀ ਨਹੀਂ, ਉਹ ਨਿਰੰਕਾਰ ਏ। ਸਤਿਗੁਰੂ ਕੋਲ ਇੱਕੋ ਗੱਦੀ ਜਿਹਦੇ 'ਤੇ ਭਾਈ ਗੋਪਾਲਾ ਨੇ ਸ਼ੁੱਧ ਬਾਣੀ ਪੜ੍ਹੀ ਉਹਨੂੰ ਬਿਠਾ ਦੇਣਾ ਸੀ, ਨਹੀਂ ਬੈਠਿਆ ਕਿਸੇ ਇੱਕ ਨੂੰ ਬਿਠਾਉਣਗੇ, ਨਹੀਂ। ਜਿਹੜਾ ਸਤਿਗੁਰੂ ਕੀ ਬਾਣੀ ਨਾਲ ਜੁੜਦਾ ਉਹਨਾਂ ਸਭਨਾਂ ਨੂੰ ਸਤਿਗੁਰੂ ਉਸ ਬੇਗਮਪੁਰੇ ਦੇ ਵਾਸੀ ਬਣਾਉਂਦੇ ਨੇ, ਜਿੱਥੇ ਗੱਦੀਆਂ ਨਹੀਂ ਰਹਿ ਜਾਂਦੀਆਂ ਉੱਥੇ ਆਤਮਾ ਇੱਕ ਮਿੱਕ ਹੋ ਜਾਂਦੀ ਹੈ। ਨਦੀਆਂ 999 ਸਾਗਰ 'ਚ ਜਦੋਂ ਮਿਲਦੀਆਂ ਨੇ, ਵੱਖਰੀਆਂ ਗੱਦੀਆਂ ਲਾਈਆਂ ਨੇ ਉਹਨਾਂ ਨੇ ਸਾਗਰ ਵਿੱਚ, ਸਾਰੀਆਂ ਉਹਦਾ ਰੂਪ ਹੋ ਜਾਂਦੀਆਂ ਨੇ। ਹਜ਼ੂਰ ਕਹਿੰਦੇ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਨਾਲ ਜੁੜੇਗਾ, ਸਤਿਗੁਰੂ ਉਹਨੂੰ ਆਪਣਾ ਰੂਪ ਬਣਾ ਲੈਂਦੇ ਕਹਿਣ। ਇਸ ਲਈ ਗੁਰੂ ਕੇ ਪਿਆਰਿਓ, ਇਤਿਹਾਸ ਦੇ ਬਚਨ ਤਾਂ ਬੜੇ ਨੇ, ਮੈਂ ਬੇਨਤੀ ਕਰਾਂ। ਪਹਿਲਾ ਬਚਨ ਇਸ ਧੰਨ ਗੁਰੂ ਗ੍ਰੰਥ ਸਾਹਿਬ ਜਿਹਨੂੰ 10 ਗੁਰੂ ਸਾਹਿਬਾਨਾਂ ਦਾ ਰੂਪ ਜਾਣੋ, ਸ਼ਬਦ ਵਿੱਚ ਗੁਰੂ ਆਪ ਵਰਤਦੀ ਗੁਰੂ ਕੀ ਜੋਤ ਉਹ ਵੱਖ ਨਹੀਂ ਹੈ। ਪਰ ਅਗਲਾ ਬਚਨ ਏ, ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿੱਚੋਂ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਕਿਵੇਂ ਹੋਣਗੇ? ਭਾਈ ਨੰਦ ਲਾਲ ਸਾਹਿਬ ਜੋ ਬਚਨ ਕੀਤੇ ਕੱਲ੍ਹ ਦੇ ਦੀਵਾਨ ਵਿੱਚ ਬਿਨੈ ਕਰਾਂਗਾ, ਅੱਜ ਇਹਨੇ ਬਚਨ ਪ੍ਰਵਾਨ ਕਰਨੇ। ਇੱਕ ਦੋ ਵਾਰੀ ਕੇਵਲ ਕਹੋ, ਸਮਾਪਤੀ ਕਰੋ ਜੀ। ਵਾਹਿਗੁਰੂ 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 ਸਾਡੇ ਸਾਰਿਆਂ 'ਤੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸਤਿਗੁਰ ਦਾ ਸਰੂਪ